ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਤਸੰਗ ਜੀਓ, ਜੈਸੀ ਦੀਵਾਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ, ਜਿਹਦੇ ਚ ਸਲੋਕ ਸਹਿਜ ਸਕ੍ਰਿਤ ਦੇ ਚ ਨੇ, ਪੌੜੀਆਂ ਬ੍ਰਿਜ ਭਾਸ਼ਾ ਦੇ ਚ ਨੇ। ਸਲੋਕ ਦੇ ਜੋ ਮੂਲ ਭਾਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਰਣਨ ਕਰ ਦਿੱਤਾ, ਇਹ ਧਰਮ ਦੀ ਸਿਖਰਤਾ ਦੀ ਵਿਚਾਰ ਹੈ। ਜਿਸ ਵੀ ਕਿਸੇ ਦੇ ਅੰਦਰ ਅਦ੍ਰਿਸ਼ ਦਾ ਪ੍ਰਭਾਵ ਪੈ ਗਿਆ, ਅਦ੍ਰਿਸ਼ ਸੰਸਾਰ ਹੈ, ਅਦ੍ਰਿਸ਼ ਨਿਰੰਕਾਰ ਹੈ। ਦ੍ਰਿਸ਼ ਤੋਂ ਪ੍ਰਭਾਵਿਤ ਹੋਣਾ ਬੜੀ ਸੌਖੀ ਖੇਡ ਹੈ, ਅੱਖਾਂ ਨੇ ਦੇਖਿਆ ਪ੍ਰਭਾਵਿਤ ਹੋ ਗਏ। ਅੱਖਾਂ ਮੂਲ ਰੂਪ ਵਿੱਚ ਜਾਂ ਮਨੁੱਖ ਅੱਖਾਂ ਦੇ ਰਾਹੀਂ ਮੂਲ ਰੂਪ ਵਿੱਚ ਜਿਸ ਪ੍ਰਭਾਵ ਹੇਠ ਆਪਣਾ ਜੀਵਨ ਬਤੀਤ ਕਰਦਾ, ਉਹ ਹੈ ਧਨ, ਪ੍ਰਭਤਾ ਤੇ ਪਰਿਵਾਰ। ਮਨੁੱਖ ਆਪਣਾ ਸਾਰਾ ਜੀਵਨ ਬਤੀਤ ਕਰਦਾ ਧਨ ਦੀ ਖਾਤਰ, ਪ੍ਰਭਤਾ ਦੀ ਖਾਤਰ, ਪਰਿਵਾਰ ਦੀ ਖਾਤਰ। ਜ਼ਿੰਦਗੀ ਦਾ ਹੋਰ ਕੋਈ ਤੀਸਰਾ ਲਕਸ਼ ਨਹੀਂ ਰਹਿੰਦਾ। ਐਸੇ ਹੀ ਮਨੁੱਖ ਨੂੰ ਕਹਿੰਦੇ ਨੇ ਸੰਸਾਰੀ ਹੈ, ਪ੍ਰਭਤਾ ਵੀ ਬਾਹਰੋਂ ਲੱਭਣੀ ਹੈ, ਧਨ ਵੀ ਬਾਹਰੋਂ ਲੱਭਣਾ ਤੇ ਪਰਿਵਾਰ ਦੇ ਸੰਬੰਧ ਵੀ ਬਾਹਰੋਂ ਹੀ ਜੁੜਨ। ਜੀਵਨ ਦਾ ਲਕਸ਼ ਅਗਰ ਇਹੀ ਹੈ ਤਾਂ ਇਹ ਮਨੁੱਖ ਕਦੀ ਅੰਤਰਮੁਖੀ ਨਹੀਂ ਹੋ ਸਕਦਾ। ਜੀਵਨ ਦਾ ਲਕਸ਼ ਅਗਰ ਇਹੀ ਹੈ ਤਾਂ ਇਹ ਮਨੁੱਖ ਕਦੀ ਅਦ੍ਰਿਸ਼ ਦੀ ਖੋਜ ਨਹੀਂ ਕਰ ਸਕਦਾ। ਪਰਿਵਾਰ ਦ੍ਰਿਸ਼ਮਾਨ ਹੈ, ਪਤੀ ਦਿਖਾਈ ਦਿੰਦਾ, ਪਤਨੀ ਦਿਖਾਈ ਦਿੰਦੀ ਹੈ, ਬੱਚੇ ਦਿਖਾਈ ਦਿੰਦੇ, ਧਨ ਸੰਪਦਾ ਦਿਖਾਈ ਦਿੰਦੀ ਹੈ, ਪ੍ਰਭਤਾ ਦਿਖਾਈ ਦਿੰਦੀ ਹੈ। ਲੋਕੀ ਸਲਾਮਾਂ ਪੈ ਕਰਦੇ ਨੇ, ਲੋਕੀ ਝੁਕਦੇ ਪਏ ਨੇ, ਲੋਕੀ ਪਰਿਕਰਮਾ ਪੈ ਕਰਦੇ, ਤਾਂ ਪ੍ਰਭਤਾ ਦਿਖਾਈ ਦਿੰਦੀ ਹੈ। ਦ੍ਰਿਸ਼ ਜੋ ਦਿਖਾਈ ਦਿੰਦਾ ਉਸਦੇ ਪ੍ਰਭਾਵ ਹੇਠ ਜੀ ਕੇ ਆਪਣਾ ਸਾਰਾ ਜੀਵਨ ਬਤੀਤ ਕਰਨਾ, ਐਸੇ ਹੀ ਮਨੁੱਖ ਨੂੰ ਸੰਸਾਰੀ ਕਹਿੰਦੇ ਨੇ। ਸੰਸਾਰ ਦੇ ਚ ਬਸ ਬਹੁਤਾਤ ਦੇ ਚ ਸੰਸਾਰੀ ਨੇ। ਕਦੀ ਕਦਾਈ ਕੋਈ ਇੱਕ ਅੱਧ ਮਨੁੱਖ ਅਦ੍ਰਿਸ਼ ਤੋਂ ਪ੍ਰਭਾਵਿਤ ਹੋ ਜਾਂਦਾ ਹੈ, ਅੱਖਾਂ ਨੇ ਵੇਖਿਆ ਤੇ ਨਹੀਂ ਪ੍ਰਭਾਵਿਤ ਹੋ ਗਿਆ, ਅੱਖਾਂ ਨੇ ਦੇਖਿਆ ਤੇ ਨਹੀਂ ਅੰਦਰ ਮੰਗ ਪੈਦਾ ਹੋ ਗਈ, ਅੱਖਾਂ ਨੇ ਵੇਖਿਆ ਤੇ ਨਹੀਂ ਅੰਦਰ ਤੜਪ ਪੈਦਾ ਹੋ ਗਈ ਹੈ, ਪਿਆਸ ਪੈਦਾ ਹੋ ਗਈ ਹੈ। ਕੋਈ ਪਿਆਸ ਵੀ ਅੰਦਰੋਂ ਜਾ ਗਈ ਹੈ, ਐਸਾ ਮਨੁੱਖ ਅੰਤਰਮੁਖੀ ਹੋ ਜਾਏਗਾ, ਐਸਾ ਮਨੁੱਖ ਸੁਕੜ ਜਾਏਗਾ, ਉਹਦੇ ਮਨ ਦਾ ਫੈਲਾਓ ਖੈਂਡਾਓ ਸਾਰਾ ਸੁਕੜ ਜਾਏਗਾ, ਸਿਮਟ ਜਾਏਗਾ, ਅੰਤਰਮੁਖੀ ਹੋ ਜਾਏਗਾ। ਫਿਰ ਮੈਂ ਅਰਜ਼ ਕਰਾਂ, ਦ੍ਰਿਸ਼ ਤੋਂ ਪ੍ਰਭਾਵਿਤ ਹੋਣਾ ਆਮ ਗੱਲ ਹੈ, ਸਾਰੇ ਹੀ ਹੋ ਜਾਂਦੇ ਨੇ। ਅਦ੍ਰਿਸ਼ ਤੋਂ ਪ੍ਰਭਾਵਿਤ ਕਿਵੇਂ ਹੋਵੇਗਾ? ਸਤਸੰਗ ਦੇ ਚ ਪ੍ਰਭੂ ਦੀ ਗੱਲ ਸੁਣ ਸੁਣ ਕੇ, ਗੁਰੂ ਕੋਲ ਬੈਠ ਕੇ ਉਸ ਅਦ੍ਰਿਸ਼ ਦੀਆਂ ਗੱਲਾਂ ਸੁਣ ਸੁਣ ਕੇ। ਕਿ ਗੁਰੂ ਕੋਲ ਬੈਠਣਾ ਕਦੋਂ ਸਫਲ ਹੋਇਆ? ਸਫਲਤਾ ਮਿਲ ਗਈ ਹੈ, ਪਹਿਚਾਣ, ਮਨ ਅਦ੍ਰਿਸ਼ ਤੋਂ ਪ੍ਰਭਾਵਿਤ ਹੋ ਗਿਆ। ਜੋ ਦਿਖਾਈ ਨਹੀਂ ਦਿੰਦਾ, ਸੁਣ ਸੁਣ ਕੇ ਮਨ ਉਹਦੀ ਮੰਗ ਕਰਨ ਲੱਗ ਪਿਆ। ਜੋ ਦਿਖਾਈ ਤੇ ਨਹੀਂ ਦਿੰਦਾ, ਉਹਦੀ ਅੰਦਰ ਪਿਆਸ ਪੈਦਾ ਹੋ ਗਈ ਹੈ। ਹੁਣ ਇਹ ਪਿਆਸ ਤਲਾਸ਼ ਕਰਨ ਤੇ ਮਜਬੂਰ ਕਰੇਗੀ, ਲੱਭਣਾ ਹੈ। ਮਹਾਰਾਜ ਇੱਥੇ ਕਹਿੰਦੇ ਨੇ ਦਹਿ ਦਿਸ਼ੇ, ਉਹ ਬੈਰਾਗੀ ਪੁਰਸ਼ ਦਸਾਂ ਦਿਸ਼ਾਵਾਂ ਵਿੱਚ ਖੋਜ ਕਰਦਾ ਹੈ, ਲੱਭਦਾ। ਇੱਥੋਂ ਅਸੀਂ ਸਟੇਸ਼ਨ ਜਾਣਾ ਹੋਵੇ ਤੇ ਨਵਾਂ ਬੰਦਾ ਹੋਵੇ ਤੇ ਉਹਨੂੰ ਪਤਾ ਨਾ ਹੋਵੇ ਰੇਲਵੇ ਸਟੇਸ਼ਨ ਦਾ, ਉਹ ਫਿਰ ਰਸਤਾ ਪੁੱਛਦਾ ਹੈ, ਮੈਂ ਰੇਲਵੇ ਸਟੇਸ਼ਨ ਤੇ ਜਾਣਾ, ਜ਼ਰਾ ਰਸਤਾ ਦੱਸ। ਜਿਹਦੇ ਕੋਲ ਰਸਤਾ ਪੁੱਛਦਾ ਹੈ ਉਹਦੇ ਕੋਲ ਇਹ ਨਹੀਂ ਪੁੱਛਦਾ ਤੂੰ ਮੁਸਲਮਾਨ ਹੈ, ਹਿੰਦੂ ਹੈ, ਜੈਨੀ ਹੈ, ਬੋਧੀ ਹੈ, ਕ੍ਰਿਸ਼ਨ ਹੈ ਕਿ ਸਿੱਖ ਹੈ। ਰਸਤਾ ਪੁੱਛਣਾ ਉਸਦਾ ਮੁੱਦਾ ਹੈ, ਰਸਤਾ ਪੁੱਛਣਾ ਉਸਦਾ ਪ੍ਰਯੋਜਨ ਹੈ। ਉਹ ਇਹ ਨਹੀਂ ਦੱਸਦਾ ਕੋਈ ਵੀ ਦੱਸੇ, ਇਹ ਨਹੀਂ ਪੁੱਛਦਾ ਮੈਂ ਕਿਸਦੇ ਕੋਲੋਂ ਪੁੱਛਣਾ, ਮੁਸਲਮਾਨ ਹੋਵੇ ਤਾਂ ਪੁੱਛਣਾ ਦੂਜੇ ਕੋਲ, ਹਿੰਦੂ ਹੋਵੇ ਤਾਂ ਪੁੱਛਣਾ ਦੂਜੇ ਕੋਲ ਨਹੀਂ। ਉੱਥੇ ਮਜ਼ਹਬ ਜ਼ਾਤ ਪਾਤ ਵਰਨ ਹੋਏ ਸਾਰਿਆਂ ਨੂੰ ਇੱਕ ਪਾਸੇ ਰੱਖ ਕੇ ਪੁੱਛਦਾ ਹੈ ਵੀ ਰੇਲਵੇ ਸਟੇਸ਼ਨ ਮੈਂ ਜਾਣਾ, ਰਸਤਾ ਦੱਸੋ। ਜਦ ਵੀ ਪਰਮਾਤਮਾ ਦਾ ਰਸਤਾ ਪੁੱਛਣਾ ਹੋਵੇ ਤਾਂ ਫਿਰ ਮਨੁੱਖ ਸੋਚਦਾ ਹਿੰਦੂ ਹੈ ਕਿ ਨਹੀਂ ਤਾਂ ਪੁੱਛੀਏ, ਮੁਸਲਮਾਨ ਹੈ ਕਿ ਨਹੀਂ, ਕਿਉਂਕਿ ਮੁਸਲਮਾਨ ਕਹਿ ਦੇਗਾ ਬਾਕੀ ਤੇ ਕਾਫਰ ਨੇ ਜੋ ਇਸਲਾਮ ਨੂੰ ਨਹੀਂ ਮੰਨਦੇ, ਤੇ ਕਾਫਰ ਕੋਲੋਂ ਕਿਵੇਂ ਪੁੱਛੀਏ ਰਸਤਾ। ਇਸ ਵਾਸਤੇ ਰੇਲਵੇ ਸਟੇਸ਼ਨ ਦਾ ਰਸਤਾ ਪੁੱਛਣਾ, ਕਿਸੇ ਹੋਰ ਥਾਂ ਠਿਕਾਣੇ ਦਾ ਰਸਤਾ ਪੁੱਛਣਾ, ਰਸਤੇ ਦਾ ਕੋਈ ਝਗੜਾ ਨਹੀਂ, ਝਗੜਾ ਹੈ ਤੇ ਪਰਮਾਤਮਾ ਦੇ ਰਸਤੇ ਦਾ ਝਗੜਾ ਹੈ, ਬੜਾ ਭਾਰੀ ਝਗੜਾ ਹੈ, ਬੜਾ ਭਾਰੀ ਕਲੇਸ਼ ਹੈ। ਇਸ ਵਾਸਤੇ ਮੈਂ ਆਖਦੇ ਹਾਂ ਬਾਹਰ ਦੇ ਰਸਤਿਆਂ ਬਾਰੇ ਮਨੁੱਖ ਗਿਆਨੀ ਹੋ ਜਾਂਦਾ ਪੁੱਛ ਪੁੱਛ ਕੇ, ਅੰਦਰ ਦਾ ਰਸਤਾ ਜੋ ਅਦ੍ਰਿਸ਼ ਦਾ ਹੈ ਇਹਦੇ ਬਾਰੇ ਜਨਮ ਤੋਂ ਲੈ ਕੇ ਮਰਨ ਤੱਕ ਅਗਿਆਨੀ ਰਹਿੰਦਾ, ਨਾ ਸਮਝ ਰਹਿੰਦਾ, ਇਤਨੀ ਹਿੰਮਤ ਨਹੀਂ ਆਉਂਦੀ ਕਿਸੇ ਕੋਲੋਂ ਵੀ ਪੁੱਛ ਲਵਾਂ। ਇਸ ਸੰਬੰਧ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ, ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਬਹੁਤ ਪਿਆਰ ਕਰਦੇ ਸਨ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਹੁਤ ਪਿਆਰੇ ਲੱਗਦੇ ਸਨ, ਭਾਈ ਨੰਦ ਲਾਲ ਮਨ ਮੈਂ ਗੋਇਮ ਤੁਰਾ ਦੈਰੋ ਹਰਮ ਮੈਂ ਰਵੀ, ਮੈਂ ਨਹੀਂ ਕਹਿੰਦਾ ਤੂੰ ਕਿਸੇ ਮੰਦਰ ਦੇ ਜਾ ਕਿਸੇ ਮਸਜਿਦ ਦੇ ਜਾ, ਮੈਂ ਨਹੀਂ ਕਹਿੰਦਾ, ਮੈਂ ਨਹੀਂ ਕਹਿੰਦਾ। ਭਾਈ ਨੰਦ ਲਾਲ ਜੀ ਦਾ ਇਹ ਬੋਲ ਨਾ ਆਉਂਦਾ ਫਿਰ ਮੇਰੇ ਕੋਲ ਕਹਿਣ ਦੀ ਜ਼ਰੂਰਤ ਵੀ ਨਹੀਂ ਸੀ। ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਐਸੇ ਸ਼ਬਦ ਨੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਕੋਈ ਵੀ, ਪਰ ਇੱਥੇ ਸ਼ਬਦ ਕੋਈ ਵੀ ਹੈ, ਕੋਈ ਵੀ, ਕੋਈ ਆਣ ਮਿਲਾ ਮੇਰਾ ਪ੍ਰੀਤਮ ਪਿਆ ਤਿਸ ਪੇ ਆਪ ਵਿਚਾਰ, ਮੈਂ ਆਪਣੇ ਆਪ ਨੂੰ ਕੁਰਬਾਨ ਕਰਦੇ ਹਾਂ ਉਸ ਤੋਂ, ਕੋਈ ਤੇ ਦੱਸੇ ਰਸਤਾ ਕੋਈ। ਮਨ ਮੈਂ ਗੋਇਮ ਕਿ ਤੋਰਾ ਦੈਰੋ ਹਰਮ ਮੈਂ ਰਵੀ, ਮੈਂ ਨਹੀਂ ਕਹਿੰਦਾ ਤੈਨੂੰ ਤੂੰ ਕਿਸੇ ਮੰਦਰ ਦੀ ਤਰਫ ਜਾ, ਕਿਉਂਕਿ ਮੰਦਰ ਬਹੁਤ ਨੇ, ਬੋਧੀਆਂ ਦੇ ਮੰਦਰ, ਜੈਨੀਆਂ ਦੇ ਮੰਦਰ, ਸਨਾਤਨੀਆਂ ਦੇ ਮੰਦਰ, ਫਿਰ ਮਸਜਿਦਾਂ ਵੀ ਵੱਖ ਵੱਖ ਨੇ, ਸ਼ੀਆਂ ਦੀ ਮਸਜਿਦ, ਸੁਨੀਆਂ ਦੀ ਮਸਜਿਦ, ਅਹਿਮਦੀਆਂ ਦੀ ਮਸਜਿਦ, ਮੁਸਲਮਾਨਾਂ ਵਿੱਚ ਵੀ ਇਹ ਵੰਡ ਹੈ, ਇਹ ਸ਼ੀਆਂ ਦੀ ਮਸਜਿਦ, ਇਹ ਸੁਨੀਆਂ ਦੀ ਮਸਜਿਦ, ਇਹ ਅਹਿਮਦੀਆਂ ਦੀ ਮਸਜਿਦ, ਤਿੰਨ ਫਿਰਕੇ ਇਹਨਾਂ ਵਿੱਚ ਬਹੁਤ ਵੱਡੇ ਹੋ ਗਏ ਔਰ ਤਿੰਨਾਂ ਦੀ ਆਪਸ ਵਿੱਚ ਦੁਸ਼ਮਣੀ ਵੀ ਵੱਡ। ਮੈਂ ਨਹੀਂ ਕਹਿੰਦਾ ਤੂੰ ਕਿਸੇ ਮਸਜਿਦ ਦੇ ਜਾ, ਕਿਸੇ ਦੀ ਮਸਜਿਦ ਦੇ ਜਾ, ਤੇ ਮੈਂ ਇਹ ਵੀ ਨਹੀਂ ਕਹਿੰਦਾ ਤੂੰ ਕਿਸੇ ਦੇ ਮੰਦਰ ਵਿੱਚ ਜਾ ਕੇ ਮਨ ਨਵੇਂ ਗੋਇਮ ਮੈਂ ਨਹੀਂ ਕਹਿੰਦਾ ਮਨ ਨਵੇਂ ਗੋਇਮ ਕੇ ਤੁਰਾ ਬੈਰੋ ਹਰਮ ਮੈਂ ਰਵੇ ਹਰ ਜਾ ਮੈਂ ਰਵੇ ਜਾਨ ਬੇ ਖੁਦਾ ਮੈਂ ਰਵੇ ਜਿੱਧਰ ਵੀ ਜਾਵੇ ਜਾਵੇ ਰੱਬ ਵਾਲੇ ਪਾਸੇ ਪਰਮਾਤਮਾ ਵਾਲਾ ਕਿੱਧਰ ਵੀ ਜਾਵੇ ਲਕਸ਼ ਪਰਮਾਤਮਾ ਰੱਖੀ ਜਾਂਦੇ ਤੇ ਨੇ ਵੱਖ ਵੱਖ ਥਾਵਾਂ ਤੇ ਡੇਰਿਆ ਸਾਡਾ ਤੇ ਫਲਾਣਾ ਬਾਬਿਆਂ ਨੇ ਕਾਰਜ ਸਵਾਰ ਦਿੱਤਾ ਸਾਡਾ ਤੇ ਫਲਾਣੇ ਬਾਬੇ ਨੇ ਕੰਮ ਕਰ ਦਿੱਤਾ ਫਲਾਣੇ ਪੀਰ ਨੇ ਕੰਮ ਕਰ ਦਿੱਤਾ ਇਹ ਭਾਵੇਂ ਮਸਜਿਦ ਵਿੱਚ ਗਿਆ ਭਾਵੇਂ ਮੰਦਰ ਵਿੱਚ ਗਿਆ ਭਾਵੇਂ ਗੁਰਦੁਆਰੇ ਗਿਆ ਇਹ ਗੁਰੂ ਦੀ ਤਰਫ ਨਹੀਂ ਗਿਆ ਪ੍ਰਭੂ ਦੀ ਤਰਫ ਨਹੀਂ ਗਿਆ ਕਿਸੇ ਪੀਰ ਦੀ ਤਰਫ ਗਿਆ ਕਿਸੇ ਬਾਬੇ ਦੀ ਤਰਫ ਗਿਆ ਇਹ ਪਰਮਾਤਮਾ ਦੀ ਤਰਫ ਨਹੀਂ ਗਿਆ ਨੰਦ ਲਾਲ ਕਹਿੰਦੇ ਨੇ ਕਿਧਰੇ ਵੀ ਜਾਓ ਮੈਂ ਨਹੀਂ ਰੋਕਦਾ ਉਹ ਮੈਂ ਤੈਨੂੰ ਇਹ ਵੀ ਨਹੀਂ ਆਖਾਂਗਾ ਤੂੰ ਫਲਾਣੇ ਦੀ ਮਸਜਿਦ ਦੇ ਜਾ ਫਲਾਣੇ ਮੰਦਰ ਦੇ ਜਾ ਮਨ ਨਵੇਂ ਗੋਇਮ ਕੇ ਤੋਰਾ ਬੈਰੋ ਹਰਮ ਮੈਂ ਰਵੇ ਹਰ ਜਾ ਮੈਂ ਰਵੇ ਜਾਨਵੇ ਖੁਦਾ ਮੈਂ ਵਾਸ਼ ਜਿੱਧਰ ਵੀ ਜਾਵੇ ਜਾਵੀ ਰੱਬ ਵਾਲੇ ਪਾਸੇ ਕਿਧਰੇ ਵੀ ਜਾਵੇ ਜਾਵੀ ਪਰਮਾਤਮਾ ਦੀ ਤਰਫ ਜਾਂਦੇ ਨੇ ਲੋਕੀ ਮੰਦਰ ਪਰਮਾਤਮਾ ਦੀ ਤਰਫ ਨਹੀਂ ਜਾਂਦੇ ਇਹ ਵੀ ਮਹਿਸੂਸ ਕਰਦਾ ਲਕਸ਼ ਕੋਈ ਹੋਰ ਹੀ ਹੋ ਜਾਂਦੇ ਨੇ ਲੋਕੀ ਮਸਜਿਦਾਂ ਦੇ ਵਿੱਚ ਅੱਲਾ ਦੀ ਤਰਫ ਨਹੀਂ ਜਾਂਦੇ ਨਹੀਂ ਜਾਂਦੇ ਬਾਬਾ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਇਹ ਪੀਰ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਅੱਲਾ ਤੇ ਸਾਰਿਆਂ ਦਾ ਪੀਰ ਦੇ ਨਾਂ ਤੇ ਝਗੜਾ ਹੋ ਸਕਦਾ ਹੈ ਕਿਸੇ ਦੇਵੀ ਦੇਵਤੇ ਦੇ ਨਾਂ ਤੇ ਝਗੜਾ ਹੋ ਸਕਦਾ ਹੈ ਅੱਲਾ ਦੇ ਨਾਂ ਦਾ ਝਗੜਾ ਨਹੀਂ ਆਉਂਦਾ ਜਦ ਵੀ ਝਗੜਾ ਹੁੰਦਾ ਹੈ ਕਿਸੇ ਪੀਰ ਫਕੀਰ ਦਾ ਹੁੰਦਾ ਕਿਸੇ ਡੇਰੇ ਦਾ ਹੁੰਦਾ ਕਿਸੇ ਵਿਅਕਤੀ ਦਾ ਹੁੰਦਾ ਪਰਮਾਤਮਾ ਦੇ ਨਾਂ ਦਾ ਝਗੜਾ ਹੋ ਹੀ ਨਹੀਂ ਸਕਦਾ ਕਿਉਂ ਉਹਦੇ ਸਾਰਿਆਂ ਦਾ ਇੱਕ ਹੈ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਹਰ ਜਾ ਮੈਂ ਰਵੀ ਜਾਨ ਬੇ ਖੁਦਾ ਮੈਂ ਵਾਸ਼ ਜਿੱਧਰ ਵੀ ਤੂੰ ਜਾਵੀਂ ਜਾਵੀਂ ਰੱਬ ਵਾਲੇ ਪਾਸੇ ਬਹੁਤ ਖੁੱਲ੍ਹਾ ਦਿਲ ਚਾਹੀਦਾ ਬੜਾ ਖੁੱਲ੍ਹਾ ਦਿਮਾਗ ਚਾਹੀਦਾ ਬੜੀ ਗਹਿਰੀ ਦ੍ਰਿਸ਼ਟ ਚਾਹੀਦੀ ਇਹ ਹਰ ਮਨੁੱਖ ਦੀ ਸੋਚਣੀ ਨਹੀਂ ਹੋ ਸਕਦੀ ਜਾਂਦੇ ਨੇ ਲੋਕ ਹਰਮ ਮੰਦਰਾਂ ਦੀ ਤਰਫ ਲਕਸ਼ ਪਰਮਾਤਮਾ ਨਹੀਂ ਆਉਂਦਾ ਲਕਸ਼ ਖੁਦਾ ਨਹੀਂ ਆਉਂਦਾ ਔਰ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਲ ਭਗਤ ਮੈਂ ਨਹੀਂ ਕਹਿੰਦਾ ਤੂੰ ਇਸ ਮੰਦਰ ਵਿੱਚ ਜਾ ਇਸ ਮੰਦਰ ਵਿੱਚ ਨਹੀਂ ਤੂੰ ਇਸ ਮਸਜਿਦ ਦੇ ਜਾ ਇਸ ਮਸਜਿਦ ਵਿੱਚ ਨਹੀਂ ਹਰ ਜਾ ਮੈਂ ਰਵੀ ਜਿੱਧਰ ਵੀ ਜਾਵੇ ਤੇਰੀ ਮਰਜ਼ੀ ਪਰ ਜਾਣਦੇ ਖੁਦਾ ਮੈਂ ਬਾਸ਼ ਜਾਣਬ ਜਾਣਾ ਤੇਰਾ ਉਸ ਤਰਫ ਹੋਵੇ ਜਿੱਧਰ ਖੁਦਾ ਹੋਵੇ ਪਰਮਾਤਮਾ ਜਦ ਮਨੁੱਖ ਦੇ ਅੰਦਰ ਪਰਮਾਤਮਾ ਦੀ ਤੜਪ ਪੈਦਾ ਹੋ ਜਾਂਦੀ ਹੈ ਖਿੱਚ ਪੈਦਾ ਹੋ ਜਾਂਦੀ ਹੈ ਉਹ ਫਿਰ ਕਿਧਰੋਂ ਵੀ ਪਰਮਾਤਮਾ ਦੀ ਗੱਲ ਹੋ ਰਹੀ ਹੋਵੇ ਸੁਣਨ ਨੂੰ ਰਾਜ਼ੀ ਹੋ ਜਾਂਦਾ ਔਰੰਗਜ਼ੇਬ ਨੇ ਸਰਮਦ ਨੂੰ ਦਿੱਲੀ ਦੇ ਲਾਲ ਕਿਲੇ ਵਿੱਚ ਇਸ ਵਾਸਤੇ ਕਤਲ ਕੀਤਾ ਜੋ ਉਸਦੇ ਬੋਲ ਸਨ ਤੇ ਜੋ ਉਹਦੀਆਂ ਜੋ ਉਸਦਾ ਵਿਵਹਾਰ ਸੀ ਬੋਲ ਕੇ ਸੀ ਉਹਦੀ ਇੱਕ ਨਜ਼ਮ ਮੈਂ ਤੁਹਾਡੇ ਸਾਹਮਣੇ ਰੱਖਾਂ ਸਰਮਦ ਕਹਿੰਦਾ ਹੈ ਸਰਮਦ ਬਾ ਕੂਚਾ ਇਸ਼ਕ ਬਦਨਾਮ ਸ਼ੋਦੇ ਹੇ ਖੁਦਾ ਜਦ ਮੈਂ ਲੋਕਾਂ ਦੀਆਂ ਗਲੀਆਂ ਵਿੱਚ ਲੋਕਾਂ ਵਾਸਤੇ ਘੁੰਮਦਾ ਸੀ ਮੈਂ ਫਕੀਰ ਸੀ ਮੈਂ ਸੰਤ ਸੀ ਲੋਕੀ ਮੈਨੂੰ ਮੰਨਦੇ ਸਨ ਸਰਮਦ ਬਾ ਕੂਚਾ ਇਸ਼ਕ ਬਦਨਾਮ ਸੁਦੀ پر خدا جس دن دا میں تیری گلی رچایا تیرے پریم کر کے تیرے کوچے چایا ان چاروں پاسے بدنامی بدنامی ان چاروں پاسے تومتاں ہی تومتاں ہیں ان چاروں پاسے الزام تراشیاں ہیں تھوڑے دن ہوئے میں بول پڑھ رہا سی لاؤ سے دا پاویں 17 صفحیاں دی یہ کتاب ہے لمبی چوڑی نے ویاکھیا لکھن والے نے پاویں 4-500 صفحے لا دیتے نے مول روپ دے چے 16-17 صفحے دی کتاب ہے چین دے سب تو وڈے سنت دی خودے کولوں کسے نے پوچھ لیا سنت کینوں کہندے نے دو بولاں چی جواب دیتا جے دے بولاں نال جگت سہمت نہ ہوئے تے گروتا کرے سمجھ لو سنت حیران ہویا میں پڑھ میں تے حیران ہو گیا اور اے معمولی پدر دا سنت نہیں ہے سارا چین اس دا اس ڈھنگ نال ستکار کردا ہے جویں بھارت وچ اوتاری پرش پوجے جاندا ہے اس طرح سنمان کردا ہے سارا چین اس دا اس ڈھنگ نال ستکار کردا ہے چھوٹا جیا 17 صفحیاں دا او دا گرنتھ پھر جیڑا سروپ کھچیا ایک مسلمان دا گرو ارجن دیو جی نے گرگو دا ذکر بانگ دا ذکر زکات دا ذکر سارا ذکر کر کے پھر سابت سور دستار سرا اے لوکی سکھ نال جوڑ دے جاندے نے اے شبد مسلمان دی تصویر پیش کیتی ہے گرو ارجن دیو جی نے پڑھ لینا مسلمان دے سارے چکر چہ دستار محمد صاحب سجاندے سن تے محمد صاحب نو منن والے دستار سجاندے نے جڑے بہت پکے مسلمان نے دستار سجاندے نے محمد صاحب دستار بندے سن ثابت صورت ہوئے چونکہ محمد صاحب ثابت صورت سن کسی کے سر دے کٹا دیندے او داڑا رکھ لیندے ثابت صور دستار سرا مسلمان ایسا ہوئے او تے مسلمان دی تصویر کھچی نہ سمجھی دے کارن کر کے ساریاں پنگتیاں دا بودھ نہ ہون دے کارن کر کے شبد کس پر تھائیں اچارن کیتا گیا جوڑ دے کسے نہ رکھے کہ ادھین کرنا ہوئے آلے دوالے دی ساری سمجھ لینی دے پڑھنا پہے گا بالکل اندھیاں اکھا نال کوئی چلے گا کئیاں نال ٹکراوے گا اس واسطے میں دیکھنا ایسے لوگ بس ٹکراندے ہی ٹکراندے نے کھیڑ اونا کل کچھ بھی نہیں ہوتا کچھ بھی نہیں ہوتا سرمد کہندا ہے اے خدا جس دن دا میں تیری پیار دی گلی چو لنگا کوئی بھی گل سنا دے کوئی ہندو تیری گل سنا دے کوئی مسلمان سنا دے کوئی یہودی سنا دے میں سنن واسطے چلا جاؤں چلا جاؤں بڑی وڈی بڑی وڈی او دا اے بول او دا اے کلام میں تھانوں پھر سنا سرمد با کوچے عشق بدنام چھوڑی اے میرے خدا میں لوکاں دیاں گلیاں چ ملیاں چ لنگدا ہوندا سی پوجا سی جس دن دا تیری گلی چ لنگیاں پھر تیری گلی کیول پیار دی گلی ہے تیری گلی دا نا ہے پیار دی گلی سرمد با کوچے عشق کوچا گلی نو کہندے نے تیری گلی دا نا کی ہے عشق دا کوچا پیار دی گلی تیری ہور کوئی گلی نہیں جتر تتر وسا وسا ہوئے پہلے ہو انراد تو جدر کدر پرماتما پیار روپ ہو کے چھایا ہے جس دن دا میں تیری پیار دی گلی چو لنگیا بدنام ہو گیا نہ ہن شریک مندے نے نہ ہن سماج مند ہے نہ ہن وقت دی حکومت سہمت جد میں بڑے بڑے دھارمک سمیلن دیکھدا خاص کر کے سرو دھرم سمیلن الگ الگ پرانتاں چ ہوندے نے میرے کول दो सज्जन आए, दो जगह जाना से एक जगह पर मैं ज्ञानी हेम सिंह साहब का हेड ग्रंथी बंगला साहब उन्होंने कह दिता मैं कि तुसी चले जाओ, एक जगह मैं चला जाना, दोवे मेरे कुल नहीं मुक्त। वो मैनू लिस्ट दसन लगे फलाने आचारिया जी आ रहे हैं, फलाने संत जी आ रहे हैं, इन्हों के नाम बाद दसे होम मिनिस्टर साहब भी आ रहे हैं, विशेष अतिथि है, स्पेशल मेहमान, विशेष अतिथि। जो इस समागम में विशेष अतिथि हैं वो होम मिनिस्टर साहब आ रहे हैं, तो हम विशेष अतिथि थे होम मिनिस्टर साहब ने, बाकी के सारे लल्लू पंजू ने की राजनीति छाई हुई है सिर्फ। तो मैं क्या फिर इसको आप सर्वधर्म सम्मेलन कहते हैं, जहां विशेष अतिथि एक राजनैतिक है तो ये तो राजनैतिक सम्मेलन होगा, धार्मिक सम्मेलन कैसे होंगे? भावें इधर उधर दिया गल करके उन्हें अपने लफ्ज वापस लेने की कोशिश तो की, पर वापस कितने उत्थे वाकई देखे आ गए विशेष स्थिति। होम मिनिस्टर साहब सन सारे मुंतजिम ते सारे संत उहदे ही परिक्रमा पै करदे सन, ऐ देखिया। इत्थे भी कई दफा मैं पंजाब दे देख के हैरान हो जाना, जब कोई महिमा गायन करन लगदा ज्ञानी जी फलाना भी आ रहा, फलाना भी आ रहा, फलाना भी आ रहा, मैं कह मैनू बड़ी खुशी होवेगी, रोम रोम दे झरनाट उठेगी, कोई दस दे कोई कद ब्रह्म ज्ञानी भी आ रहा, कोई कद रब का प्यारा भी आ रहा, कोई कद रब नाल जुड़ी हुई रूह भी आ रही, जगत इसे तो प्रभाव है। इस सारे प्रभाव तो न्यारा होया है, सरमत कहिंदा बदलाव हो गया, न शरीक सहमत, न समाज सहमत, न हुकूमत सहमत, सब विरोधी हो गए। कल तक सब पूजा करते सन, अज सब विरोधी हो गए। हुण मैं नाप तोल ए दसा, जितना वड्डा संत होवेगा वो सिंघासन ते नहीं बैठे होवेगा, सूली ते टंगे होवेगा, कत्ती तवी ते होवेगा, उबलदी देख दे च होवेगा। ए ही जो है महान संत दी पहचान, जो फुलों दी बरखा ते बड़ा पूजिया जा रहा है, बड़ा पूजिया जा रहा है। मैं ते कह देंगा 99% इहदे च पकड़न तो इलावा कुछ भी नहीं है, कुछ भी नहीं, कुछ भी नहीं। एक फीसदी मैं छड़दा क्योंकि अपनी पग बचानी है, भी मैं अर्ज कर, हकीकत पे कुछ भी नहीं, कुछ भी नहीं। लाउत्से दा बोल भी मैं फिर रख सुना दिया, कौन है संत असी किवें पहचानी है? लाउत्से कहन लगा सारा समाज जिदी विरोधता ते खड़ा हो जाए वो संत हो, क्योंकि वो बादशाह खुद मुखालफ से लाउत्से ने। चीन का राजा कहिंदा सी तू लोगां नू बिगाड़ रहे हैं, भावे वह कहिंदा सी मैं बिगड़े हुए नू सुधार रहे हैं, की करा, लोकी चीखते चलांदे ने मेरी दवाई जरा कौड़ी है, हन ते सारे मरीज रोंदे ने पिटदे ने, मेरी कौड़ी दवाई कर, पर मैं ते इन्हां नू तंदुरुस्त करना चाहना, तुसी भी खिलाफ मेरे, सारा समाज जिसके खिलाफ हो जाए वो संत है, वो संत है। अगर वाकई किसी के अंदर रब की तड़प पैदा हुई है, तो जिमें हुण मैं इतों रेलवे स्टेशन जाना हो, मैं रस्ते का ना पता हो, मैं किसी को पूछा भाई मैं रस्ता दस, वो मैं दसदा है, पर मैं उसके को पहले यह नहीं पुछता तू हिंदू है कि नहीं हिंदू है, तो मैं पूछागा उंज नहीं, सिख है तो मैं पूछागा उंज नहीं, मुसलमान है तो मैं पूछागा उंज नहीं। जमीन दे उते जिहड़े रस्ते ने ते जमीन दे उते बने अस्थाना नूं जांदे ने, ये रस्ता ते असी किसे कोल भी पुछ सकते हैं, पर जब परमात्मा का रस्ता पुछना होवे बड़े संकीर्ण हो जाते, बड़े छोटे दिमाग दे, और ये छोटा दिमाग ये नहीं किसी एक संपर्दा दे च है, सारियां च है, रज के, रज के। ज्ञानी कल्याण सिंह जी बैठे ने, एक चंगे ਮੰਨੇ ਪਰਮੰਨੇ ਧਨਾੜ ਮੁਸਲਮਾਨ ਉਹ ਮੇਰੇ ਕੋਲ ਆਏ, ਕਹਿਣ ਲੱਗੇ ਅਸੀਂ ਤੁਹਾਡੀ ਕਥਾ ਮਸਜਿਦ ਵਿੱਚ ਕਰਾਉਣੀ ਹੈ, ਕਰੋਗੇ? ਮੈਂ ਕਿਹਾ ਆਪਾਂ ਕਰਾਂਗੇ ਅਤੇ ਗਿਆਨੀ ਕਲਿਆਣ ਸਿੰਘ ਕੀਰਤਨ ਵੀ ਕਰਾਂਗੇ। ਇਹ ਨਾਲ ਸਨ ਮੇਰੇ ਉਦੋਂ, ਹੁਣ ਵੀ ਠੀਕ ਨੇ, ਗੁਰੂ ਦੀ ਮਿਹਰ ਹੈ। ਜਰਾ ਸਰੀਰ ਬਹੁਤ ਠੀਕ ਸੀ ਇਹਨਾਂ ਦਾ, ਨਾਲ ਸਾਥੀ ਸਨ। ਇਹ ਕਹਿਣ ਲੱਗੇ ਠੀਕ ਹੈ ਆਪਾਂ ਕੀਰਤਨ ਕਰਾਂਗੇ, ਕਵਾਲੀ ਟਾਈਪ ਦਾ ਕੀਰਤਨ ਕਰਾਂਗੇ, ਗੁਰੂ ਦੇ ਸ਼ਬਦ ਕਵਾਲੀ ਚ ਗਾਵਾਂਗੇ। ਸੰਗੀਤ ਦੇ ਬੜੇ ਮਾਹਿਰ, ਬੜੇ ਮਾਹਿਰ, ਬੜੀਆਂ ਵੱਡੀਆਂ ਵੱਡੀਆਂ ਗੱਡੀਆਂ ਉਹਨਾਂ ਦੀਆਂ ਆਈਆਂ ਸਾਨੂੰ ਲੈਣ ਵਾਸਤੇ ਬੜੀ ਸ਼ਾਨੋ ਸ਼ੌਕਤ ਨਾਲ, ਕਿਉਂਕਿ ਛੋਟੀ ਦਾ ਧਨਾੜ ਬੰਦਾ ਪਹੁੰਚੇ ਮਸਜਿਦ ਦੇ ਬਾਹਰ, ਪੰਡਾਲ ਲਾਇਆ ਦੂਰੀ ਤੇ। ਮੈਂ ਕਿਹਾ ਤੁਸੀਂ ਤੇ ਕਿਹਾ ਸੀ ਮਸਜਿਦ ਵਿੱਚ ਕਥਾ ਕਰਨੀ, ਮਸਜਿਦ ਵਿੱਚ ਕੀਰਤਨ ਕਰਨਾ, ਇਹਨਾਂ ਪੰਡਾਲਾਂ 'ਚ ਅਸੀਂ ਕਰਦੇ ਹੀ ਰਹਿੰਦੇ, ਕਰਦੇ ਹੀ ਰਹਿੰਦੇ। ਕਹਿਣ ਲੱਗੇ ਮਸਕੀਨ ਜੀ ਕਿਆ ਕਰੇ, ਹਮਾਰੇ ਜੋ ਮਜ਼ਹਬੀ ਰਹਿਬਾਰ ਹੈ ਨਾ, ਵੋ ਸਾਹਿਬਾਨ ਨਹੀਂ ਮਾਨੇ, ਨਹੀਂ ਮੈਂ ਮਜਬੂਰ ਹੋ, ਨਹੀਂ ਮਾਨੇ, ਮਸਜਿਦ ਮੈਂ ਨਹੀਂ ਹੋ ਸਕਦੀ, ਬਾਹਰ ਹੋ ਸਕਦੀ। ਰੱਬ ਦੀ ਗੱਲ ਜੇ ਮਸਜਿਦ ਵਿੱਚ ਨਹੀਂ ਹੋ ਸਕਦੀ, ਪਰਮਾਤਮਾ ਦੀ ਗੱਲ ਜੇ ਮਸਜਿਦ ਵਿੱਚ ਨਹੀਂ ਹੋ ਸਕਦੀ, ਤਾਂ ਕਿਧਰੇ ਸ਼ਰਾਬਖਾਨੇ 'ਚ ਹੋਵੇਗੀ, ਕਿੱਥੇ ਹੋਵੇਗੀ, ਕਿਹੜੀ ਜਗ੍ਹਾ ਤੇ ਹੋਵੇਗੀ? ਜਾਂ ਤੇ ਸਿੱਧ ਕਰੋ ਗੁਰੂ ਨਾਨਕ ਨੇ ਗੱਲ ਸ਼ੈਤਾਨ ਦੀ ਕੀਤੀ ਹੈ, ਭਗਵਾਨ ਦੀ ਨਹੀਂ। ਸਾਰੀ ਖਸਮ ਦੀ ਬਾਣੀ, ਖਸਮ ਦੀ ਗੱਲ, ਪਰਮਾਤਮਾ ਦੀ ਗੱਲ, ਤੇ ਜੇ ਪਰਮਾਤਮਾ ਦੀ ਗੱਲ ਮਸਜਿਦ ਵਿੱਚ ਨਹੀਂ ਹੋ ਸਕਦੀ, ਫਿਰ ਕਿੱਥੇ ਹੋਵੇਗੀ, ਫਿਰ ਕਿਹੜੀ ਜਗ੍ਹਾ ਤੇ ਹੋਵੇਗੀ? ਇੱਕ ਮੈਂ ਉਦਾਹਰਣ ਦੇਣਾ, ਇਹਨਾਂ ਨੇ ਵੀ ਕੀਰਤਨ ਬਾਹਰ ਹੀ ਕੀਤਾ, ਆਪਾਂ ਕਥਾ ਬਾਹਰ ਹੀ ਕੀਤੀ। ਖੈਰ ਇਹ ਤੇ ਮੇਰੇ ਵਿਚਕਾਰ ਗੱਲ ਆ ਗਈ। ਅੱਜ ਦੇ ਸਵਾਕ ਨੇ ਮੈਨੂੰ ਪ੍ਰੇਰਣਾ ਦਿੱਤੀ ਹੈ, ਥੋੜੀ ਜਿਹੀਆਂ ਕੁੰਡੀਆਂ ਮੈਂ ਖੋਲ੍ਹ ਦਿੱਤੀਆਂ ਨੇ, ਪੂਰੀਆਂ ਨਹੀਂ, ਕਿਉਂਕਿ ਮੈਂ ਫਿਰ ਅਰਜ਼ ਕਰਾਂ, ਜਿਸ ਤਰੀਕੇ ਦੇ ਨਾਲ ਸਮਾਜ ਉਹਨਾਂ ਦਿਨਾਂ 'ਚ ਮੁਖਾਲਫ ਸੀ, ਅੱਜ ਵੀ ਸਮਾਜ ਮੁਖਾਲਫ ਹੈ। ਦੁਨੀਆ ਕੋਈ ਬਦਲੀ ਨਹੀਂ ਹੈ, ਇਸ ਚੱਕਰ 'ਚ ਨਾ ਪੈਣਾ। ਜੋ ਮਨੋ ਦਸ਼ਾ ਮਨੁੱਖ ਦੀ ਹਜ਼ਾਰਾਂ ਸਾਲ ਪਹਿਲੇ ਸੀ, ਅੱਜ ਵੀ ਹੋਈ ਹੈ। ਕੋਈ ਫਰਕ ਮਨੁੱਖ ਦੇ 'ਚ ਕੋਈ ਫਰਕ ਨਹੀਂ ਪਿਆ, ਕੁਛ ਵੀ ਫਰਕ ਨਹੀਂ ਪਿਆ, ਨਾ ਉਹਦੇ ਕਾਮ ਦੇ 'ਚ, ਨਾ ਉਹਦੇ ਕ੍ਰੋਧ ਦੇ 'ਚ, ਨਾ ਉਹਦੇ ਲੋਭ ਦੇ 'ਚ, ਨਾ ਉਹਦੇ ਹੰਕਾਰ ਦੇ 'ਚ, ਨਾ ਉਹਦੇ ਮੋਹ ਦੇ 'ਚ। ਜਿਵੇਂ ਹਜ਼ਾਰਾਂ ਸਾਲ ਪਹਿਲੇ ਜੀਵਦਾ ਸੀ, ਉਸੇ ਤਰ੍ਹਾਂ ਜੀਵਦਾ। ਕੱਪੜੇ ਜ਼ਰਾ ਬਦਲ ਗਏ ਨੇ, ਮਕਾਨ ਬਦਲ ਗਏ ਨੇ, ਖਾਣ ਪਾਣ ਬਦਲ ਗਿਆ, ਮਨੁੱਖ ਉਹੀ ਹੈ, ਉਹੀ ਦਾ ਉਹੀ ਕਰੋ, ਉਹੀ ਲੋਭ, ਉਹੀ ਹੰਕਾਰ। ਮਕਾਨ ਬਦਲਿਆ ਇਹ ਮਨੁੱਖ ਨਹੀਂ ਬਦਲਿਆ, ਖਾਣ ਪਾਣ ਬਦਲਿਆ ਇਹ ਮਨੁੱਖ ਨਹੀਂ ਬਦਲਿਆ, ਇਹਦੇ ਕੱਪੜੇ ਬਦਲ ਗਏ ਨੇ, ਮਨੁੱਖ ਨਹੀਂ ਬਦਲਿਆ, ਉਹੀ ਦਾ ਉਹੀ ਹੈ। ਬਲਕਿ ਕੁਛ ਤੇ ਕਹਿੰਦੇ ਨੇ ਉਹਨਾਂ ਨਾਲੋਂ ਵੀ ਖਰਾਬ ਹੋ ਗਏ, ਇਤਨੇ ਕਤਲ ਪਹਿਲੇ ਨਹੀਂ ਆਉਂਦੇ ਸਨ ਜਿੰਨੇ ਹੁਣ ਆਉਂਦੇ, ਇਤਨੇ ਲੁੱਟਮਾਰ ਪਹਿਲੇ ਨਹੀਂ ਆਉਂਦੀ ਸੀ ਜਿਤਨੀ ਹੁਣ ਆਉਂਦੀ। ਇਸ ਵਾਸਤੇ ਸੱਚਾਈ ਖੋ ਗਈ ਹੈ, ਖੋ ਗਈ ਹੈ। ਬਦਕਿਸਮਤੀ ਹੈ, ਧਰਮ ਮੰਦਰਾਂ ਵਿੱਚ ਵੀ, ਧਾਰਮਿਕ ਸਥਲਾਂ ਵਿੱਚ ਵੀ ਧਰਮ ਦੀ ਪੂਰੀ ਗੱਲ ਨਹੀਂ ਹੈ। ਤਾਂ ਵਾਕ ਨੂੰ ਆਪ ਜੋ ਹੈ ਸਰਵਣ ਕਰੋ, ਇਹਦੇ ਅਖਰੀ ਅਰਥ ਭਾਵ ਅਰਥ ਮੈਂ ਤੁਹਾਡੇ ਸਾਹਮਣੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦਿੱਤੀ ਮਤ ਦੁਆਰਾ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਜਿਸ ਦਿਨ ਪ੍ਰਭੂ ਦੇ ਚਰਨ ਕਮਲਾਂ ਦਾ ਬਿਰਹ ਪੈਦਾ ਹੋ ਜਾਂਦਾ, ਬਿਰਹ ਵਿਛੋੜਾ ਮਹਿਸੂਸ ਹੁੰਦਾ, ਸਾਧਨਾ ਕਰਦੇ ਕਰਦੇ ਸਤਸੰਗ ਵਿੱਚ ਪਹਿਲਾ ਗਿਆਨ ਕੀ ਮਿਲੇਗਾ? ਵਿਛੋੜੇ ਦਾ। ہر ایک نو کوئی گیان نہیں میں رب تو وچھڑیا آیا. ایسا نہیں کہ رب کدھرے دور چلا گیا ہے ساتھوں الگ چلا گیا ہے. نہیں ساڈی یاد وچ نہیں ساڈی سمجھ وچ نہیں اے وچھوڑا. سامت دیو دیال پرب جت تمہیں ہرا او مت دے ہار پرے سوامی کے دوارے دیجے بدھ وویکا تھک ہار کے میں تیری شرن آیا. او بدھ دے جڑی تینوں سمجھ سکتی ہے او ہردا دے جڑا تینوں یاد کر سکتا ہے. تھک ہار کے ست سنگ دا پھل اس دن سمجھ لینا جس دن برہا پیدا ہو جائے تو میں بچھڑے ہوں. جس دن اس جس نال بچھڑے ہاں او دا پیار پیدا ہو جائے کیونکہ ادرش ہے. میں گل ایتھو آرمبھ کیتی سی سنسار درشمان ہے جلدی پربھاوت ہو جاندے ہیں نرنکار ادرش ہے. سن سن کے مہما جو پربھاوت ہو گیا ہے بس اس دے اندر ہی تلاش چلے گی باقی دے اندر نہیں. سنم کندے والو تلاش لازم ہے. سنم کندوں والے تلاش لازم ہے. ادھر ہی لوٹ پڑیں گے گر خدا نہ ملا. کہندا ہے اے مندراں وچ بیٹھن والے اے دھرم ستھلاں وچ بیٹھن والے میرا بیٹھنا تلاش لازم ہے کھوجتے کر. ایتھے مہاراج کہندے نے جس نے کھوج کی تھی کھوج کردیاں کردیاں پہلے کی لبیا برہا بچھوڑا. جد اس بچھوڑے نے تڑپایا فریاد کی تھی فریاد کی تھی ملا پو گیا. صرف فریاد کرن دی جا جائے وہ کوئی دور نہیں ہے. دو شبد پرماتما دے سمبندھ وچ ہیں غلط پر مجبوری چ آکھیا جاندا ہے. پرماتما دی کھوج کرنی ہے کوئی گم ہو گیا جو کھوج کرنی ہے. پرماتما دے کول جانا ہے تو جتھے بیٹھے اتھے پرماتما نہیں وہ دے کول جانا ہے. یہ مجبوری چ آکھیا جاندا ہے. پرماتما دے کول جانا ہے ساڈی یاد نے اس طرح دی. پرماتما نو کھوجنا ہے کی کھوجنا ہے سمجھ دے چا جائے سمجھ دی کھوج. اپنی سمجھ دی کھوج پرماتما دی کھوج ہے. اپنی یاد دا پرماتما تک چلے جانا پرماتما دے کول جانا ہے. امید گل پکڑ دے چاہیے ہوئے. ایک صوفی تے کہندا ہے اب تو یاد رفتگاں کی بھی پہنچ نہیں اے میرے خدا کی کراں. میرے شریر دی پہنچ تے ہے نہیں تے اتھے ہی خاک ہو جائے گا راکھ ہو جائے گا. پر کراں کی میری یاد بھی تیرے تک نہیں جاندی نہیں جاندی. تینوں یاد کرن بیٹھنا سنسار یاد آؤں گا. تسبیح لے کے تینوں یاد کرن بیٹھنا پروار یاد آؤں گا. اے پربھو تینوں یاد کرن بیٹھنا پربھتا یاد آؤں گی. دان یاد آؤں گا کاروبار یاد آؤں گا. بالکل ٹھیک ہے. اب تو یاد رفتگاں کی بھی پہنچ نہیں. دوستوں نے کتنی دور بسائی ہیں بستیاں اے میرے دوست. تیری بستی اتنی دور ہے اتنی دور ہے میری یاد نہیں پہنچ رہی. یاد نہیں پہنچ دی اس کر کے دوری نتیہ ویاپک ہے. اپنی سمجھ دی کھوج پرماتما دی کھوج ہے. سمرتی دا پہنچ جانا پرماتما تک پرماتما تک پہنچنا ہے ورنہ وہ ویاپک ہے ویاپک ہے. پر اپروکت جڑے شبد کہے جاندے نے پرماتما دے کول جانا ہے اینو موٹے روپ وچ نہ لینا. پرماتما دی کھوج کرنی ہے اینو کدھرے بیرونی روپ وچ نہ لینا ویاپک ہے. اپنی سمجھ دی کھوج پرماتما دی کھوج ہے. ہر پریو سوامی کے دیارے دیجے بدھ وویکا سامت دیو دیال پرب جت تمہیں ہرا. اپنی مت دی کھوج اپنی سمجھ دی کھوج پرماتما دی کھوج ہے. ਆਪਣੀ ਸਿਮਰਤੀ ਦਾ ਪਰਮਾਤਮਾ ਤੱਕ ਚਲੇ ਜਾਣਾ ਤੇ ਪਰਮਾਤਮਾ ਦੇ ਕੋਲ ਜਾਣਾ। ਜਿਹੜੇ ਖੋਜੀ ਨੇ ਔਰ ਦਸਾਂ ਦਿਸ਼ਾਵਾਂ ਦੇ ਖੋਜਦੇ ਨੇ, ਹਰ ਜਗ੍ਹਾ ਖੋਜਦੇ ਨੇ, ਖੋਜ ਖੋਜ ਕੇ ਜੋ ਉਹਨਾਂ ਨੂੰ ਮਿਲਦਾ ਬਿਰਹ ਵਿਛੋੜਾ, ਤੇ ਵਿਛੋੜੇ ਦਾ ਕੰਮ ਹੈ ਤੜਪਾਣਾ ਤੇ ਰੁਲਾਣਾ। ਰੋਂਦਾ ਹੈ ਸੰਸਾਰ ਵੀ ਪਰਿਵਾਰ ਦੇ ਵਿਛੋੜੇ ਚ, ਕਾਰੋਬਾਰ ਦੇ ਵਿਛੋੜੇ ਚ, ਧਨ ਸੰਪਦਾ ਦੇ ਵਿਛੋੜੇ ਚ, ਕੌਣ ਨਹੀਂ ਰੋਂਦਾ, ਸਭ ਰੋਂਦੇ। ਬਾਲੀ ਰੋਵੇ ਨਾਏ ਬਤਾਰ ਨਾਨਕ ਦੁਖੀਆ, ਸਭ ਸੰਸਾਰ ਸਾਰੇ ਹੀ ਰੋਂਦੇ, ਸਭ ਰੋਂਦੇ। ਸੁਕਰਾਤ ਤੇ ਕਹਿੰਦਾ ਮੇਰਾ ਅਨੁਭਵ ਕਹਿੰਦਾ, ਉਹ ਇੰਝ ਲਿਖਦਾ ਕਿ ਸੱਤਾਂ ਸਮੁੰਦਰਾਂ ਦੇ ਚ ਵੀ ਇਤਨਾ ਪਾਣੀ ਨਹੀਂ ਹੈ ਜਿਤਨਾ ਪਾਣੀ ਅੱਜ ਤੱਕ ਮਨੁੱਖ ਦੀ ਅੱਖਾਂ ਚੋਂ ਵਗ ਚੁੱਕਿਆ। ਉਹ ਤੇ ਇੰਝ ਕਹਿੰਦਾ, ਇਹਨਾਂ ਅਰਬਾਂ ਖਰਬਾਂ ਸਾਲਾਂ ਵਿੱਚ ਮਨੁੱਖ ਜਿਤਨਾ ਰੋਇਆ ਜਿਤਨਾ ਰੋਇਆ, ਕਹਿੰਦਾ ਇਹਦੇ ਸਾਹਮਣੇ ਤੇ ਸੱਤ ਸਾਗਰ ਵੀ ਕੁਛ ਵੀ ਨਹੀਂ। ਕੌਣ ਨਹੀਂ ਰੋਂਦਾ, ਰੋਂਦੇ ਨੇ ਪਰਿਵਾਰ ਦੇ ਵਿਛੋੜੇ ਚ, ਰੋਂਦੇ ਨੇ ਕਾਰੋਬਾਰ ਦੇ ਵਿਛੋੜੇ ਚ, ਰੋਂਦੇ ਨੇ ਧਨ ਸੰਪਦਾ ਦੇ ਵਿਛੋੜੇ ਚ। ਇਹ ਰੋਣਾ ਉਲਟਾ ਹਿਰਦੇ ਨੂੰ ਬੋਝਲ ਕਰਦਾ, ਤਨ ਮਨ ਨੂੰ ਰੋਗੀ ਕਰਦਾ। ਜਿਸ ਦਿਨ ਸਤਸੰਗ ਕਰਦਿਆਂ ਕਰਦਿਆਂ ਪ੍ਰਭਾਵ ਅਦ੍ਰਿਸ਼ ਦਾ ਪੈ ਗਿਆ, ਅਰਦਿਸ਼ ਦਾ ਭਾਵ ਪ੍ਰਭਾਵ ਪਏਗਾ ਗੁਣਾਂ ਨੂੰ ਸੁਣ ਸੁਣ ਕੇ, ਬੜਾ ਦਿਆਲੂ ਹੈ, ਨਿਰਵੈਰ ਹੈ, ਸੰਦ੍ਰਿਸ਼ਟ ਹੈ, ਉਹ ਅਥਾਹ ਗਿਆਨ ਦਾ ਖਜ਼ਾਨਾ ਹੈ, ਉਹ ਸ਼ਕਤੀ ਦਾ ਸੋਮਾ ਹੈ, ਉਹ ਸੁਹੱਪਣ ਦਾ ਕੇਂਦਰ ਹੈ, ਉਹ ਪਿਆਰ ਦੀ ਮੂਰਤੀ ਹੈ। ਇਸ ਤਰ੍ਹਾਂ ਦੇ ਗੁਣ ਸੁਣਦਿਆਂ ਸੁਣਦਿਆਂ ਜਿਹੜਾ ਉਸ ਅਦ੍ਰਿਸ਼ ਤੋਂ ਪ੍ਰਭਾਵਿਤ ਹੋ ਗਿਆ ਤੇ ਪਹਿਚਾਣ ਕੀ ਹੋਵੇਗੀ, ਉਹਦੇ ਅੰਦਰ ਬਿਰਹ ਪੈਦਾ ਹੋ ਜਾਏ। ਇਹ ਚਾਹੀਦਾ ਹੁਣ, ਇਹ ਮੈਨੂੰ ਚਾਹੀਦਾ, ਇਹਨੂੰ ਕਹਿੰਦੇ ਨੇ ਬਿਰਹ ਵਿਛੋੜਾ। ਇਹ ਵਿਛੋੜਾ ਤਰਪਾਏਗਾ ਰੁਲਾਏਗਾ। ਮੈਂ ਬਿਆਨ ਕਰ ਚੁੱਕਿਆ ਪਰ ਸਾਹਮਣੇ ਆ ਗਏ ਨੇ ਨੰਦ ਲਾਲ। ਅਨੰਦਪੁਰ ਸਾਹਿਬ ਦੀ ਗੱਲ ਹੈ, ਅੱਧੀ ਰਾਤ ਦਾ ਵਕਤ ਤੇ ਮੱਸਿਆ ਦੀ ਰਾਤ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅੱਧੀ ਰਾਤ ਨੂੰ, ਮੱਸਿਆ ਦੀ ਰਾਤ ਨੂੰ ਚਹਿਲ ਕਦਮੀ ਕਰ ਰਹੇ ਨੇ, ਆਪਣੇ ਅਨੁਭਵ ਦੀ ਦੁਨੀਆ ਚ ਖੋਏ ਹੋਏ, ਆਪਣੇ ਖਿਆਲਾਂ ਦੀ ਦੁਨੀਆ ਚ ਖੋਏ ਹੋਏ, ਚਹਿਲ ਕਦਮੀ ਕਰ ਰਹੇ। ਕੰਨਾਂ ਵਿੱਚ ਹੌਕਿਆਂ ਦੀ ਆਵਾਜ਼ ਪਈ ਤੇ ਇਕਦਮ ਸਤਿਗੁਰੂ ਦੰਗ ਰਹਿ ਗਏ ਹੈ। ਇਸ ਵਕਤ ਹੌਕੇ ਪਰ ਬੜੀ ਗਹਿਰਾਈ ਚੋਂ ਨਿਕਲਦੇ ਨੇ, ਹੌਕੇ ਵਿਛੋੜੇ ਚੋਂ ਨਿਕਲਦੇ ਨੇ, ਉਹ ਜਿਹੜੇ ਨਿਕਲਦੇ ਇਹ ਵੀ ਮੈਲ ਚ ਕੁਛ ਵਿਛੜਿਆ, ਕੁਛ ਚਲਾ ਗਿਆ। ਜੋ ਚਾਹੀਦਾ ਸੀ ਤੇ ਜਿਸ ਨਾਲ ਬੜਾ ਪਿਆਰ ਸੀ ਨਹੀਂ ਰਿਹਾ, ਇਹ ਤੜਪਾਵੇਗਾ ਰੁਲਾਵੇਗਾ, ਇਸ ਤੋਂ ਪਹਿਲੇ ਹੌਕੇ ਨਿਕਲਣਗੇ। ਜਿੱਧਰ ਹੌਕੇ ਆ ਰਹੇ ਸਨ ਪਾਤਸ਼ਾਹ ਉਧਰ ਚਲੇ ਗਏ। ਗੌਰ ਨਾਲ ਦੇਖਦੇ ਨੇ ਤੇ ਅੰਧੇਰੀ ਰਾਤ ਵਿੱਚ ਵੀ ਸਤਿਗੁਰ ਪਹਿਚਾਣ ਗਏ ਤੇ ਇੱਥੇ ਨੰਦ ਲਾਲ ਬੈਠਾ ਹੈ ਇਸ ਸਮੇਂ, ਇੱਥੇ ਚੌਕੜਾ ਮਾਰ ਕੇ ਔਰ ਹੌਕੇ ਭਰ ਗਏ। ਸਤਿਗੁਰ ਦੀ ਆਭਾ, ਇਸਨੇ ਨੰਦ ਲਾਲ ਨੂੰ ਵੀ ਪ੍ਰਭਾਵਿਤ ਕੀਤਾ ਔਰ ਸੋਚਦੇ ਨੇ ਕੋਈ ਮੇਰੇ ਕੋਲ ਖੜਾ ਹੈ। ਅੱਖਾਂ ਖੋਲੀਆਂ, ਸ਼ਾਇਰ ਸਨ, ਬੈਰੂ ਬਾ ਆਮਦ ਆਮ ਏ ਮਨ ਚੂਜ਼ੇ ਖਾਬੇ ਨਾਲ, ਸਦ ਤਾਨਾ ਮੀ ਜਨਤ ਬੈਰੂਏ ਆਪ ਤਾਬੇ ਸੁਭਾ। ਇਹ ਸਵੇਰੇ ਦਾ ਸੂਰਜ ਰਾਤ ਨੂੰ ਸ਼ਾਇਰ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਹਿੰਦੇ, ਸੂਰਜ ਤੇ ਸਵੇਰੇ ਨਿਕਲਦਾ ਜਾਂ ਸੂਰਜ ਨਾਲ ਸਵੇਰ ਆਉਂਦੀ ਹੈ, ਤੇ ਅੱਧੀ ਰਾਤ ਨੂੰ ਰਾਤ ਸਵੇਰ ਦਾ ਸੂਰਜ, ਇੰਨੇ ਬੋਲਣੇ, ਇੰਨੇ ਸ਼ਾਇਰ ਨੇ ਕਵੀ ਨੇ। ਬੈਰੂ ਬਾ ਆਮਦ ਆਮ ਏ ਮਨ ਚੂਜ਼ੇ ਖਾਬੇ ਨਾਲ, ਸਦ ਤਾਨਾ ਮੀ ਜਨਦ ਬੈਰੂਏ ਆਪ ਤਾਬੇ ਸਵਾ। ਤੇ ਰਾਤ ਨੂੰ ਜਿਹੜਾ ਸੂਰਜ ਚੜਿਆ ਤੇ ਉਸ ਸੂਰਜ ਤੇ ਲੱਖਾਂ ਲਾਨਤਾਂ ਪਾ ਰਿਹਾ ਜਿਹਦੇ ਨਾਲ ਦਿਨ ਹੁੰਦਾ ਹੈ, ਹੁੰਦਾ ਹੋਵੇਗਾ ਦਿਨ। ਨੰਦ ਲਾਲ ਕਹਿੰਦੇ ਨੇ ਮੇਰੀ ਜ਼ਿੰਦਗੀ ਦੀ ਰਾਤ ਨੂੰ ਕਦੀ ਉਹ ਦਿਨ ਵਿੱਚ ਨਹੀਂ ਬਦਲ ਸਕੇ, ਰਾਤ ਹੀ ਬਣੀ ਰਹੀ, ਮੇਰੇ ਅੰਦਰ ਤੇ ਅੰਧੇਰਾ ਬਣਿਆ। ਇਹ ਸੂਰਜ ਉਸ ਸੂਰਜ ਨੂੰ ਲੱਖਾਂ ਲਾਨਤਾਂ ਪਾਉਂਦਾ। ਸਦਤਾਨਾ ਮੇ ਜ਼ਨਤ ਬਹਿਰੂਏ ਆਫਤਾਬੇ ਸੁਬਾ, ਰਾਤ ਨੂੰ ਸੂਰਜ ਖੜੇ ਹੋ ਗਏ। ਨੰਦ ਲਾਲ ਹੱਥ ਜੋੜ ਕੇ ਸਜਦਾ ਕਰਕੇ, ਮਹਾਰਾਜ ਕਹਿੰਦੇ ਨੇ ਮੈਨੂੰ ਦੱਸੇਗਾ ਨੰਦ ਲਾਲ ਇਹ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ? ਕਾਲਾ ਤੇ ਹੁਣ ਮਸਿਆ ਦੀ ਰਾਤ ਹੋਵੇ ਤੇ ਅੱਧੀ ਰਾਤ ਹੋਵੇ ਤੇ ਆਸਮਾਨ ਤੇ ਕਾਲਾ ਹੀ ਦਿਖਾਈ ਦੇ। ਰਮਜ਼ ਵਿੱਚ ਬੋਲ ਪ੍ਰਸ਼ਨ ਕਿ ਕਾਲਾ ਕਿਉਂ ਦਿਖਾਈ ਦੇ ਰਿਹਾ? ਅੱਗੋਂ ਵੀ ਰਮਜ਼ੀ ਬੰਦੇ ਨੇ, ਕਹਿੰਦੇ ਮਹਾਰਾਜ ਮੈਂ ਕਵੀ ਹਾਂ, ਸ਼ਾਇਰ ਹਾਂ, ਤੁਹਾਡਾ ਸੇਵਕ ਹਾਂ, ਸਿੱਖ ਹਾਂ, ਮੈਂ ਵਿਗਿਆਨਕ ਨਹੀਂ ਹਾਂ, ਸਾਇੰਟਿਸਟ ਨਹੀਂ ਹਾਂ। ਇਹ ਕਾਲਕ ਕਿਉਂ ਦਿਖਾਈ ਦਿੰਦੀ ਹੈ? ਮੈਂ ਪ੍ਰਾਕਿਰਤਿਕ ਖੋਜੀ ਨਹੀਂ ਹਾਂ, ਵਿਗਿਆਨਕ ਨਹੀਂ ਹਾਂ, ਸਾਇੰਟਿਸਟ ਨਹੀਂ ਹਾਂ, ਇੱਕ ਅਦਨਾ ਸੇਵਕ ਤੁਹਾਡਾ ਤੇ ਸ਼ਾਇਰ। ਮਹਾਰਾਜ ਕਹਿੰਦੇ ਨੇ ਤੂੰ ਕਬੂਲ ਕਰ ਰਿਹਾ ਹੈ ਸ਼ਾਇਰ ਹੈ, ਸ਼ਾਇਰ ਹੈ, ਸ਼ਾਇਰ ਦੀ ਕਲਪਨਾ ਆਉਂਦੀ ਹੈ, ਸ਼ਾਇਰ ਦਾ ਤਖੈਲ ਆਉਂਦਾ ਹੈ, ਸ਼ਾਇਰ ਖਿਆਲਾਂ ਦੀ ਦੁਨੀਆ ਜੀਂਦਾ ਹੈ, ਕਲਪਨਾਵਾਂ ਦੀ ਦੁਨੀਆ ਜੀਂਦਾ ਹੈ, ਸ਼ੁੱਧ ਕਲਪਨਾਵਾਂ, ਚੰਗੇ ਖਿਆਲ। ਚੱਲ ਤੂੰ ਆਪਣੇ ਤਖੈਲ ਨਾਲ ਦੱਸ ਆਸਮਾਨ ਕਾਲਾ ਕਿਉਂ ਦਿਖਾਈ ਦੇ ਰਿਹਾ ਮੈਨੂੰ? ਸ਼ਾਇਰ ਤੇ ਹੈ ਤੂੰ ਕਬੂਲ ਕਰ ਲਿਆ, ਕਵੀ ਤੇ ਹੈ ਤੇਰੀ ਕਲਪਨਾ ਕੀ ਆਖਦੀ ਹੈ, ਤੇਰਾ ਤਖੈਲ ਕੀ ਆਖਦਾ ਹੈ? ਭਾਈ ਸਾਹਿਬ ਦੱਸਦੇ ਨੇ ਰੰਗਸ਼ ਕਬੂਦ ਕਰ ਦਿਲੇ ਅਜ ਪੁਰ ਸੁਰਾਰ ਸਾਖਤ ਅਜ ਬਸ ਕੇ ਦੂਦੇ ਆਹੇ ਮਨ ਅਜ ਆਸਮਾਂ ਗੁਜਸਤ। ਐ ਮੇਰੇ ਬਾਦਸ਼ਾਹ ਇਹ ਹਿਰਦਾ ਜਦ ਪਰਮਾਤਮਾ ਲਈ ਤੜਪਿਆ ਤੜਪਿਆ, ਬਿਰਹਾ ਪੈਦਾ ਹੋਇਆ ਫਿਰ ਹੌਕੇ ਨਿਕਲੇ ਨੇ, ਇਹ ਹੌਕੇ ਆਸਮਾਨ ਤੱਕ ਪਹੁੰਚੇ ਨੇ ਤੇ ਮੇਰੇ ਇਹਨਾਂ ਹੌਕਿਆਂ ਨੇ ਹੀ ਸਾੜ ਕੇ ਕਾਲਾ ਕਰ ਦਿੱਤਾ। ਮਹਾਰਾਜ ਨੇ ਗਲਵਕੜੀ ਚ ਲੈ ਲਿਆ, ਇਤਨਾ ਬਿਰਹਾ ਇਤਨਾ ਬਿਰਹਾ। ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਮਿਲਾਪ ਦੇ ਆਨੰਦ ਲਈ ਇਤਨੀ ਬਿਰਹੇ ਦੀ ਪੀੜਾ ਚਾਹੀਦੀ ਚਾਹੀਦੀ, ਰੱਬ ਦਾ ਨਿਯਮ, ਪ੍ਰਭੂ ਦਾ ਨਿਯਮ। ਮਹਾਰਾਜ ਇੱਥੇ ਕਹਿੰਦੇ ਨੇ ਬਿਰਹੇ ਨਾਲ ਭਰੇ ਹੋਏ ਪੁਰਸ਼ ਦਸਾਂ ਦਿਸ਼ਾਵਾਂ ਦੇ ਖੋਜ ਕਰਦੇ ਨੇ, ਕਿਧਰੋਂ ਇਸ ਪਾਸੇ ਰੱਬ ਦੀ ਗੱਲ ਸੁਣਨ ਨੂੰ ਮਿਲ ਜਾਏ, ਉੱਥੇ ਮਿਲ ਜਾਏ, ਉੱਥੇ ਮਿਲ ਜਾਏ, ਉੱਥੇ ਮਿਲ ਜਾਏ। ਹਰ ਵਕਤ ਪ੍ਰਭੂ ਦੇ ਚਰਨ ਕਮਲਾਂ ਦੀ ਖੋਜ, ਇਹ ਬਿਰਹੀ ਮਨੁੱਖ ਹਰ ਪਾਸੇ ਦੌੜਦੇ ਨੇ। ਹਾਂਜੀ, ਸਤਸੰਗ ਦੇ ਚ ਬੈਠ ਕੇ ਪ੍ਰਭੂ ਦੀਆਂ ਗੱਲਾਂ ਸੁਣ ਸੁਣ ਕੇ ਰਸ ਲੈਂਦੇ ਨੇ, ਖੇੜਾ ਲੈਂਦੇ ਨੇ, ਔਰ ਇਹ ਉਸ ਮਾਇਆ ਦਾ ਤਿਆਗ ਕਰ ਦਿੰਦੇ ਨੇ। ਕਿਸ ਮਾਇਆ ਦਾ? ਜਿਹੜਾ ਅੰਦਰ ਕਪਟ ਪੈਦਾ ਕਰਦੇ, ਜਿਸ ਦੇ ਨਾਲ ਮਨੁੱਖ ਕਪਟੀ ਹੋ ਜਾਂਦਾ, ਕਪਟ ਜਿਹਦੇ ਨਾਲ ਹਰ ਵਕਤ ਇਹ ਮੰਗ ਆਉਂਦੀ ਹੈ, ਇਹ ਚਾਹਤ ਆਉਂਦੀ ਹੈ ਇਹਨੂੰ ਨਾ ਮਿਲੇ ਮੈਨੂੰ ਮਿਲੇ, ਇਹ ਪਛੜ ਜਾਏ ਮੈਂ ਅੱਗੇ ਆਵਾਂ, ਦਫਨ ਹੋਵੇ ਮੈਂ ਰਾਜ ਕਰਾਂ। ਇਸ ਤਰ੍ਹਾਂ ਦਾ ਕਪਟ ਜੋ ਮਾਇਆ ਦਾ ਰੂਪ ਹੈ ਉਹਦਾ ਤਿਆਗ ਕਰ ਦਿੰਦੇ ਨੇ ਔਰ ਪ੍ਰਭੂ ਦੇ ਚਰਨ ਕਮਲਾਂ ਨੂੰ ਚਾਰੋਂ ਪਾਸੇ ਜੋ ਹੈ ਖੋਜਦੇ ਨੇ, ਉਹਦੀ ਤਲਾਸ਼ ਕਰਦੇ ਨੇ। ਹਾਂਜੀ, ਹਰ ਪਾਸੇ ہر لوگ وچ اس طرح دا پرش بھرمن کردا ہے، ہردے دے سائیں دا پیار رکھے، زبان دے اتے اس دی استت کر کے مکھ سائیں مکھ دے نال پربھو دی استتی کردا ہے، او دے گیت گاندا ہے، ہردے دے سائیں دا پیار رکھدا ہے، جگہ جگہ تلاش اتھوں کدرے پوری گل سنن نو مل جائے، اتھے کدرے پوری گل سنن نو مل جائے۔ ہاں جی پرماتما دی سچی شوبھا سن کے ہی آتمک جیون دی پراپتی ہوندی ہے، باقی سارے دا سارا کوڑا اڈمبر ہے، جھوٹ ہے، مٹھے ہے۔ ہاں جی منکھ نو مہان سمجھن دے دو پیمانے نے، ایک تے اے دے کول ربی گن کتنے نے، اے منکھ نو ناپن دا پیمانہ، دوجا ناپن دا پیمانہ اے دے کول دھن کتنا ہے، اے دے کول پربھتا کتنے ہے، اور اے دیاں باہو باواں باہو بل اے دے کول شکتی کتنے ہے۔ منکھ نو ناپن دے بس اے دو ہی ڈنگ نے، باہروں ناپنا ہے اے دے کول شکتی کتنے ہے، اے دے کول دھن کتنا ہے، اندروں ناپن دا پیمانہ منکھ نو دو ہی پیمانیاں نال ناپیا جا سکدا ہے، اے نروائر کتنا ہے، اے نربھے کتنا ہے، اے دے وچ پریم کتنا ہے، اے سمدرشت کتنا ہے، اے دے کول پربھو دا گیان کتنا ہے، اور اے دے کول پربھو دا پیار کتنا ہے، رس کتنا ہے۔ ایک تے اے ناپن دا پیمانہ ہے، دوجا ناپن دا پیمانہ ہے اے دے کول دھن کتنا ہے۔ یہی پیمانے لوکی لئی پھردے نے سنتاں نوں وی ناپن واسطے، اے دا ڈیرا کتنا کبدا ہے، اور جھگڑے ڈیریاں دے مقدمیاں بازیاں میں دیکھدا، اے دے کول وڈیاں وڈیاں کاراں کتنیاں ہیں، اے دے چیلے کتنے ہیں، اے دا اڈمبر کتنا ہے۔ سنت بھی او وڈا جیہدے کول سمپدا زیادہ ہے، ایکو ہی پیمانہ ہے منکھ دے کول، سنساری نوں ناپن دا تے سنت نوں ناپن دا، بھگت نوں ناپن دا۔ مہاراج کہندے نہیں، پربھو دے پیارے نوں ناپن دا اے پیمانہ ہی نہیں، اے گل وکری۔ اگر وہ دے کول دھن ہے جیسے جنک، راج بھی ہے جیسے جنک، بچے بھی ہیں جیسے جنک، لیکن جنک دی مہما دھن کر کے نہیں، جنک تو زیادہ دھنوان ہوئے نے اس دیش دے وچ، انہاں دی کوئی گل نہیں۔ اسی طریقے نال میں عرض کراں، سکھ اتہاس وچ مہاراجہ رنجیت سنگھ چھائے ہوئے ہیں، بے شمار یادگاری اتہاسک استھان انہاں دے بنائے ہوئے ہیں۔ کیا یہ اتہاس دے جو اتنا چھائے نے مہاراجہ کر کے، مہاراجے اور بتھیرے سن، اس دیش دے 550 دے قریب ریاستاں سن، چھوٹے وڈے مہاراجے بہت سن، اتہاس دے چ اس ڈھنگ نال نہیں چھائے ہوئے جیسے مہاراجہ رنجیت سنگھ چھایا ہے۔ کہ گناہ کر کے اس دی مہما نروانتا کتنی سی، گرو بھگتی کتنی سی، سمدرشتی کتنی سی، شاید میں عرض کیتی ہے کہ نہیں، ایک فقیر نے کدھرے قرآن شریف دا ٹیکہ لکھیا سی، باہر اس دی چوگی تے ٹیکہ اس دے ہاتھ وچ، تے زارو زار رو رہا سی، کدی مہاراجہ صاحب نو تے دیکھیا نہیں سی، دن بھر شکار کھیڈ کے ساتھیاں نال واپس آ رہے سن، روندا ہویا ویکھ کے مہاراجہ صاحب اتر پئے، رو رو کے او کہہ رہا سی، اے خدا جے کدرے دیش دا مہاراجہ، کدرے دیش دا حکمران مسلمان ہوندا، کہ میرے اے جڑا قرآن دا ترجمہ میں کیتا ہے، اے ساریاں وڈیاں وڈیاں مسجداں چ پہنچ جاندا، تینوں کتنا میں لکھا اور اتنیا کاپیاں میں ونڈیاں، اے میری سمرتھا نہیں، پر کی کراں، ਦੇਸ਼ ਦਾ ਰਾਜਾ ਇੱਕ ਸਿੱਖ ਹੈ, ਸਿੱਖ ਹੈ। ਉਹਨੂੰ ਨਹੀਂ ਪਤਾ ਰਾਜਾ ਸਾਹਮਣੇ ਖੜਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਪੁੱਛ ਲਿਆ, ਫਕੀਰ ਸਾਈਆਂ ਤੈਨੂੰ ਇਤਰਾਜ਼ ਕਿਉਂ ਹੈ ਕਿ ਇੱਕ ਰਾਜਾ ਸਿੱਖ ਹੈ? ਇਤਰਾਜ਼ ਹੈ, ਇਹ ਮੈਂ 20 ਸਾਲ ਮਿਹਨਤ ਕੀਤੀ ਹੈ ਅਤੇ ਹੁਣ ਮੇਰੇ ਕੋਲ ਹੀ ਰਹਿ ਜਾਏਗੀ ਅਤੇ ਵੱਡੀਆਂ ਵੱਡੀਆਂ ਮਸਜਿਦਾਂ 'ਚ ਨਹੀਂ ਪਹੁੰਚੇਗੀ। ਮਹਾਰਾਜਾ ਰਣਜੀਤ ਸਿੰਘ ਹੱਥ ਜੋੜ ਕੇ ਕਹਿੰਦੇ ਨੇ, ਫਕੀਰ ਸਾਈਂ ਇਹ ਕੁਰਾਨ ਸ਼ਰੀਫ ਮੈਨੂੰ ਦੇ, 3 ਮਹੀਨੇ ਦੀ ਮੌਲਤ ਮੈਂ ਸਾਰੀਆਂ ਮਸਜਿਦਾਂ 'ਚ ਪਹੁੰਚਾ ਦਿਆਂ। ਮੈਂ ਸਾਰੀਆਂ ਮਸਜਿਦਾਂ 'ਚ ਪਹੁੰਚਾ ਦਿਆਂ। ਘੂਰ ਕੇ ਔਰ ਨਾਲ ਦੇਖਿਆ ਹੈ, ਇੱਥੇ ਮਹਾਰਾਜਾ ਰਣਜੀਤ ਸਿੰਘ ਔਰ ਮੇਰੇ ਕੋਲ ਹੱਥ ਜੋੜਦੇ ਪੈਣ ਔਰ ਮੰਗਦੇ ਪੈਣ, ਇੰਨੇ ਫਰਾਗ ਦੇ। ਫਿਰ ਇਹ ਫਕੀਰ ਕਹਿੰਦਾ, ਦੇਂਦਾ ਮੈਂ ਤੁਹਾਨੂੰ ਕੁਰਾਨ ਸ਼ਰੀਫ ਹੈ ਪਰ ਮੈਨੂੰ ਦੁਆ ਕਰਨ ਲੈ। ਕੀ ਦੁਆ ਕਰਨੀ ਹੈ? ਕਹਿੰਦਾ, ਐ ਮੇਰੇ ਖੁਦਾਵਨ ਤਾਲਾ, ਹਰ ਦੇਸ਼ ਦਾ ਬਾਦਸ਼ਾਹ ਬਣਾਵੇ ਮਹਾਰਾਜਾ ਰਣਜੀਤ ਸਿੰਘ ਜੈਸਾ। ਮੈਂ ਇਹ ਦੁਆ ਕਰਦਾ, ਮੈਂ ਇਹ ਫਰਿਆਦ ਕਰਦਾ। ਇਤਨੇ ਸਮਦ੍ਰਿਸ਼ਟ ਇੱਕ ਤੇ ਹੁੰਦਾ ਮਨੁੱਖ ਨੂੰ ਗੁਣਾ ਕਰਕੇ ਨਾ ਬਣਾ, ਇੱਕ ਹੁੰਦਾ ਮਨੁੱਖ ਨੂੰ ਧਨ ਸੰਪਦਾ ਤੇ ਪ੍ਰਭਤਾ ਕਰਕੇ ਨਾ ਬਣਾ। ਬਹੁਤਾਤ ਵਿੱਚ ਇਹੀ ਪੈਮਾਨਾ ਹੈ, ਕਿਸੇ ਨਾਲ ਮਨੁੱਖ ਮਨੁੱਖ ਨੂੰ ਜੋ ਹੈ ਨਾਪਦਾ, ਇਹਦੇ ਕੋਲ ਧਨ ਕਿਤਨਾ, ਇਹਦੇ ਕੋਲ ਪ੍ਰਭਤਾ ਕਿਤਨੀ ਹੈ, ਇਹਦੇ ਕੋਲ ਸ਼ਕਤੀ ਕਿਤਨੀ। ਮਹਾਰਾਜ ਹੁਣ ਇੱਥੇ ਕਹਿੰਦੇ ਨੇ, ਅਗਰ ਕੋਈ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਹੋਵੇ ਤੇ ਰਾਜਾ ਨਹੀਂ ਹੈ। ਸਾਰੀ ਸ੍ਰਿਸ਼ਟੀ ਦਾ ਰਾਜਾ ਕੌਣ ਹੈ? ਇਸ ਪੌੜੀ ਦੇ ਜਿਹੜੀ ਛਾਪ ਸਾਡੇ ਸਾਹਮਣੇ ਰੱਖੀ ਹੈ ਸਿਲਸਿਲਾਵਾਰ, ਆਪ ਸਰਵਨ ਕਰੋ। ਬਸਤਾ ਟੂਟੀ ਝੌਂਪਰੀ ਚੀਰ ਸਭ ਚਿੰਨਾ, ਸ਼ਹਿਰ ਤੋਂ ਬਾਹਰ ਕਿਸੇ ਟੁੱਟੀ ਜੋਗੀ ਦੇ ਚ ਰਹਿੰਦਾ ਤੇ ਕੱਪੜੇ ਲੀਰਾਂ ਹੀ ਲੀਰਾਂ, ਲੀਰਾਂ ਹੀ ਲੀਰਾਂ, ਸਾਫ਼ ਕੱਪੜੇ ਵੀ ਕੋਈ ਨਹੀਂ ਔਰ ਪੂਰੇ ਕੱਪੜੇ ਵੀ ਕੋਈ ਨਹੀਂ, ਰਹਿਣ ਨੂੰ ਮਕਾਨ ਵੀ ਕੋਈ ਨਹੀਂ, ਟੁੱਟੀ ਫੁੱਟੀ ਝੌਂਪੜੀ, ਪਹਿਨਣ ਨੂੰ ਲੀਰਾਂ ਲੀਰਾਂ ਕੱਪੜੇ। ਹਾਂਜੀ, ਕੋਈ ਜ਼ਾਤ ਕਰਕੇ ਵੀ ਵੱਡਾ ਨਹੀਂ, ਪਾਤ ਕਰਕੇ ਵੀ ਵੱਡਾ ਨਹੀਂ। ਜੈਸੇ ਕੋਈ ਉਜਾੜ ਦੇ ਭਰਮ ਕਰਦਾ ਹੋਵੇ, ਕੋਈ ਸੰਗੀ ਸਾਥੀ ਨਹੀਂ, ਇਸ ਤਰ੍ਹਾਂ ਦਾ ਹੋਵੇ, ਕੋਈ ਆਦਰ ਸਤਿਕਾਰ ਵੀ ਨਾ ਹੋਵੇ, ਕੋਈ ਜ਼ਾਤ ਪਾਤ ਵੀ ਨਾ ਹੋਵੇ, ਕੱਪੜੇ ਵੀ ਲੀਰਾਂ ਲੀਰਾਂ ਹੋਣ, ਜੋਗੀ ਵੀ ਟੁੱਟੀ ਫੁੱਟੀ ਹੋਵੇ। ਹਾਂਜੀ, ਕੋਈ ਉਸਦੇ ਮਿੱਤਰ ਵੀ ਨਾ ਹੋਵਨ, ਕੋਈ ਉਸਦੇ ਸੰਬੰਧੀ ਵੀ ਨਾ ਹੋਵਨ, ਕੋਈ ਉਹਦੇ ਕੋਲ ਚੰਗੀ ਸ਼ਕਲ ਸੂਰਤ ਵੀ ਨਾ ਹੋਵੇ। ਰੂਪ ਦਾ ਵੀ ਪ੍ਰਭਾਵ ਪੈਂਦਾ, ਉਹਦਾ ਕੋਈ ਚੰਗਾ ਰੰਗ ਰੂਪ ਵੀ ਨਾ ਹੋਵੇ, ਉਹਦੇ ਕੋਈ ਮਿੱਤਰ ਵੀ ਨਾ ਹੋਵੇ, ਉਹਦੇ ਕੋਈ ਸਾਕ ਸੰਬੰਧੀ ਵੀ ਨਾ ਹੋਵੇ ਤੇ ਕਿਸੇ ਇਸ਼ਟ ਤੇ ਮਾਣ ਕਰਨ ਵਾਲਾ ਵੀ ਨਾ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ, ਉਸ ਇਸ਼ਟ ਨੂੰ ਵੀ ਮਾਇਆ ਮੰਨਦੀ ਹੈ ਜੋ ਪਰਮਾਤਮਾ ਦੇ ਵਿਚਕਾਰੇ ਦੀਵਾਰ ਖੜੀ ਹੋ ਜਾਏ। ਮਾਇਆ ਚਿੱਤ ਭਰਮੈ, ਮਨੁੱਖ ਦੇ ਮਨ ਨੂੰ ਮਾਇਆ ਭਰਮਾਉਂਦੀ ਹੈ ਤੇ ਇਹਦੇ ਰੂਪ ਬਿਆਨ ਕਰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ, ਮਾਇਆ ਚਿੱਤ ਭਰਮੈਣ ਇਸ਼ਟ ਮਿੱਤਰੇਕ ਬਾਂਧਵੇ। ਅਗਰ ਇਸ਼ਟ ਕਰਕੇ ਪਰਮਾਤਮਾ ਭੁੱਲ ਗਿਆ, ਬਸ ਅਵਤਾਰ ਕਰਕੇ ਨਿਰੰਕਾਰ ਭੁੱਲ ਗਿਆ, ਤੋ ਅਵਤਾਰ ਦੀਵਾਰ ਬਣ ਗਿਆ। ਮਹਾਂਦੇਵ ਕੋ ਕਹਿਤ ਸਦਾਸ਼ਿਵ, ਨਿਰੰਕਾਰ ਕਾ ਚੇਨਤ ਨੈਤ। ਇਸ਼ਟ ਅਵਤਾਰ ਅਗਰ ਨਿਰੰਕਾਰ ਦੇ ਵਿਚਕਾਰ ਦੀਵਾਰ ਬਣ ਗਿਆ ਮਾਇਆ, ਪਰਿਵਾਰ ਦੀਵਾਰ ਬਣ ਗਿਆ ਮਾਇਆ, ਧਨ ਸੰਪਦਾ ਦੀਵਾਰ ਬਣ ਗਈ ਹੈ ਮਾਇਆ, ਪਰ ਉਹ ਇਸ਼ਟ ਵੀ ਮਾਇਆ ਹੈ ਜੋ ਪਰਮਾਤਮਾ ਦੇ ਵਿਚਕਾਰ ਦੀਵਾਰ ਬਣ ਕੇ ਖੜਾ ਹੋ ਗਿਆ ਔਰ ਮਨੁੱਖ ਇਸ਼ਟ ਤੇ ਜੋ ਹੈ ਰੁਕ ਗਏ। कोई इष्ट भी ना हो, कोई मित्र भी नहीं, कोई साक नहीं, कोई संबंधी नहीं, चंगे कपड़े नहीं, चंगिया रहने की को जो है कुटिया नहीं, टूटी फुटी जो है झोंपड़ी है, कोई जात नहीं, कोई पात नहीं, ते उद्यान देच उजाड़ देच भरमण करने वाला मनुख होवे। हाँ जी, पर जे उसका मन हरि नाम नाल भिजया होया है, रब्बी प्यार नाल भिजया होया है, ये सारी सृष्टि का राजा है, ये सारे संसार का बादशाह है। इनू गुरु नानक देव जी महाराज इस तरह भी बयान करते हैं, जप जी साहब ज कह के मैं समाप्ति करा। समंद साहा सुल्तान, कोई इतना वड्डा सुल्तान होवे, हुक्मरान होवे, जितना सागर है, जमीन नालों सागर तीन हिस्से वड्डा है, वड्डा है। जमीन का ही राजा ना होवे, इतनी जमीन का राजा होवे जितना सागर है, जितना समुद्र है। समुद्र साह सुल्तान गिरहा से ती माल धन, ओदे घर दे सोना चांदी कितना होवे जितने जमीन ते पहाड़ ने। गुरु नानक जिन्ने पहाड़ ने इतना सोना होवे ओदे कोल, जितने पहाड़ ने इतनी चांदी होवे ओदे कोल। गिरहा से ती माल धन, कीड़ी तुलना होवनी जे तिस मनो न विसरे। कीड़ी दे समान न जात न पात न धन न संपदा, अगर उदे मन विच परमात्मा दा नाम वसे है, उदा हिरदा भेजे होया है, इस तरह दा हुक्मरान उदे पैरां दी खाक भी नहीं है। जिसनू बख्शे सिगत सलाह, नानक पातशाही पातशाह राजा सगले सिष्ट का, हरे नाम मन बिना। धन गुरु अर्जन देव जी महाराज का यह मुखवाक कुछ बुद्धि अनुसार आप जी के सामने। परमात्मा की प्रसन्नता लेनी है, ईश्वर की प्रसन्नता लेनी है, ऐसा जेड़ा है सारी सृष्टि का राजा, उदे चरणों की खाक नू किधरे मस्तक ते ला लईए, रब भी खुश हो जाता है, परमात्मा भी खुश हो जाता है। किसकी दौड़, उसकी दौड़, उसकी दौड़ किधरे जो है प्राप्त हो जाए, तो फिर परमात्मा की मनुख प्रसन्नता हासिल कर लेंदा, परमात्मा का प्यार हासिल कर लेंदा। इतनिया विचारां प्रवान, सारिया का धन्यवाद।